ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵੱਟ ਇਹੋ ਜਨੇਊ ਜੀ ਕਾ ਹਈ ਦਾ ਪਾਂਡੇ ਘੱਟ। ਧੇਨ ਦੁੱਧੈ ਤੇ ਬਾਹਰੀ ਕਿਤੇ ਨਾ ਆਵੇ ਕਾਮ। ਜੇ ਗੁਰਬਾਣੀ ਦੇ ਇੰਨੇ ਪ੍ਰਮਾਣ ਕੰਠ ਹੋਣ ਤਾਂ ਆਪਾਂ ਨੂੰ ਪਤਾ ਲੱਗਦਾ ਕਿ ਇੱਥੇ ਇਹਨਾਂ ਦੀ ਕੀ ਵਿਚਾਰ ਚੱਲਦੀ ਹੈ।
ਚੌਪਈ ਤਨ ਤਾਪਨ ਕੋ ਤਾਵਨ ਤਾਇਆ।
ਇਸ ਤਰੀਕੇ ਨਾਲ ਫਰਮਾਉਂਦੇ ਨੇ ਕਿ ਤਨ ਨੂੰ ਤਪਾਉਣ ਵਾਸਤੇ ਤਾਵਨ ਹੁੰਦਾ ਚੁੱਲ੍ਹਾ, ਅਸੀਂ ਬਾਲਿਆ ਹੈ।
ਗੁਰੂ ਉਪਦੇਸ਼ ਸਮਾਇਨ ਪਾਇਆ।
ਗੁਰੂ ਉਪਦੇਸ਼ ਦਾ ਜਿਹੜਾ ਸੀ ਜਾਗ ਉਹਦੇ ਵਿੱਚ ਲਾਇਆ ਹੈ।
ਸਤਸੰਗਤ ਮੈਂ ਭਲੋ ਸਥਾਨਾ।
ਉਹਨੇ ਕਿਹਾ ਸੀ ਤੁਸੀਂ ਕਿਹੜੇ ਥਾਂ ਤੇ ਰੱਖ ਕੇ ਜਮਾਇਆ ਇਹਨੂੰ। ਗੱਲ ਤਾਂ ਮਨ ਦੀ ਚੱਲ ਰਹੀ ਹੈ। ਕਹਿੰਦੇ ਸਤਸੰਗਤ ਰੂਪੀ ਸਥਾਨ ਤੇ ਇਸ ਨੂੰ ਅਸੀਂ ਭਲੇ ਥਾਂ ਤੇ ਰੱਖ ਕੇ ਜਮਾਇਆ।
ਰੱਖ ਜਮਾਇਓ ਤਾਂ ਸੁਜਾਨਾ।
ਸਤਸੰਗਤ ਦੇ ਵਿੱਚ ਇਹਨੂੰ ਜਮਾਇਆ ਹੈ ਰੱਖ ਕਰਕੇ। ਸੋ ਜਿਵੇਂ ਬਚਨ ਆਇਆ ਕਾਇਆ ਰੰਗਣ ਜੇਥੀ ਹੈ ਪਿਆਰੇ ਪਾਈਐ ਨੌ ਮਜੀਠ। ਕਾਇਆ ਸਰੀਰ ਰੂਪੀ ਰੰਗਣ ਮਟਕੀ ਜਿਹੜੀ ਹੈ ਜੇ ਹੋ ਜਾਵੇ ਪਾਈਐ ਨੌ ਮਜੀਠ, ਜਾਂ ਸਤਸੰਗਤ ਦੀ ਮਟਕੀ ਵਿੱਚ ਸਰੀਰ ਨੂੰ ਰੱਖ ਕੇ ਫਿਰ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ। ਰੰਗਣ ਵਾਲਾ ਸਾਹਿਬ ਜੇ ਸਤਿਗੁਰੂ ਨਾਨਕ ਦੇਵ ਜੀ ਗੁਰੂ ਗ੍ਰੰਥ ਸਾਹਿਬ ਜੀ ਰੰਗ ਦੇਣ ਤਾਂ ਕਿਰਪਾ ਹੁੰਦੀ, ਫਿਰ ਇਹੋ ਜਿਹਾ ਰੰਗ ਦੇਖਦਾ ਨਹੀਂ ਹੈ।
ਮਨ ਵਿਚਾਰ ਕੇ ਮਥਨੀ ਕਰਕੇ
ਜਿਹੜਾ ਫਿਰ ਤੁਸੀਂ ਕਹਿੰਦੇ ਉਹਨੇ ਰਿੜਕਿਆ ਕਿਵੇਂ ਹੈ, ਕਹਿੰਦੇ ਮਨ ਦੀ ਵਿਚਾਰ ਸ਼ਬਦ ਦੀ ਵਿਚਾਰ ਮਨ ਅੰਦਰ ਕੀਤੀ ਹੈ। ਸਹਿਜ ਬਿਲੋਵ ਹੋ ਜੈਸੇ ਤੱਤ ਨਾ ਜਾਈ, ਇਹੀ ਮਹਾਰਾਜ ਨੇ ਸਾਰਾ ਸ਼ਬਦ ਉਚਾਰਨ ਕੀਤਾ ਹੈ। ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧੇ ਕੋ ਜਾਵੋ, ਦੁੱਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਇਹੋ ਮਨ ਈਟੀ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੇ। ਇਹ ਕੁੱਲ ਉਸੇ ਸ਼ਬਦ ਦਾ ਹੀ ਸਿਧਾਂਤ ਹੈ ਇੱਥੇ।
ਆਪਾ ਤਜਨ ਮਥਿਓ ਹਿਤ ਧਰਕੈ।
ਜਿਹੜਾ ਇਹਦੇ ਵਿੱਚ ਮਥਣਾ ਸੀ ਭਾਵ ਮਥਿਓ ਹੁੰਦਾ ਰਿੜਕਿਆ ਹੈ, ਇਹ ਸੀ ਮੇਰਾ ਅੰਦਰ ਜਿਹੜਾ ਆਪਾ ਭਾਵ ਸੀ, ਜਿਹੜਾ ਮੈਂ ਸੀਗਾ, ਮੈਂ ਜਿਹੜੀ ਅੰਦਰਲੀ ਮੈਂ ਸੀ ਉਹਨੂੰ ਰਿੜਕਿਆ ਪਹਿਲਾਂ ਵੀ ਤੂੰ ਕੌਣ ਹੈ। ਫਿਰ ਉਸਦੀ ਮੈਂ ਵਿਚਾਰ ਕੀਤੀ, ਇਹਦੀ ਵਿਚਾਰ ਮੈਂ ਕੀਤੀ ਸ਼ਬਦ ਦੇ ਰਾਹੀਂ। ਵਾਹਿਗੁਰੂ ਗੁਰਮੰਤਰ ਹੈ ਜਪ ਹਉ ਮੈਂ ਖੋਈ। ਮੈਂ ਇਹਦਾ ਰਿੜਕਣਾ ਕੀਤਾ ਹੌਲੀ ਹੌਲੀ, ਅੰਦਰੋਂ ਮੇਰਾ ਆਪਾ ਭਾਵ ਖਤਮ ਤਾਂ ਹੋਣਾ ਸੀ ਜਿਵੇਂ ਸ਼ਬਦ ਨੂੰ ਰਿੜਕਣਾ ਸੀ, ਵਾਹਿਗੁਰੂ ਵਾਹਿਗੁਰੂ ਕਰਦਿਆਂ ਕਰਦਿਆਂ ਰਿੜਕਿਆ ਅਤੇ ਫਿਰ ਸ਼ਬਦ ਦੀ ਮੈਂ ਵਿਚਾਰ ਕੀਤੀ। ਜਦੋਂ ਮੈਂ ਇਹ ਵਿਚਾਰ ਕੀਤੀ ਕਿ ਤੂੰ ਕੌਣ ਹੈ ਬਈ, ਮੈਂ ਤਾਂ ਉਹ ਨਹੀਂ ਹੈ ਜੋ ਮੈਂ ਸੋਚਦਾ ਹਾਂ, ਮੈਂ ਆਤਮਾ ਹਾਂ ਅਤੇ ਆਤਮਾ ਕੌਣ ਹੈ, ਆਤਮਾ ਪਰਮਾਤਮਾ ਹੈ, ਅਤੇ ਫਿਰ ਤੂੰ ਜਿਹੜਾ ਵਿਚਾਲੇ ਕੌਣ ਖੜਾ ਹੈ, ਮੈਂ ਇਹ ਮੈਂ ਨੂੰ ਪਾਸੇ ਹਟਾ ਤਾ। ਰਿੜਕ ਰਿੜਕ ਕੇ ਫਿਰ ਅਸੀਂ ਬ੍ਰਹਮ ਗਿਆਨ ਤੱਕ ਚਲੇ ਗਏ।
ਭਾਣਾ ਮੰਨਣ ਚਾਖ ਕਰ ਸਾਦਾ।
ਫਿਰ ਇਸ ਤਰ੍ਹਾਂ ਜਿਹੜਾ ਸੀਗਾ ਉਹ ਸਵਾਦ ਲਿਆ ਸੀ ਮੱਖਣ ਖਾਣ ਦਾ, ਭਾਣੇ ਨੂੰ ਮੰਨਣਾ ਚਾਖ ਕਰ, ਚੱਖ ਕੇ ਉਹਨੂੰ ਖਾ ਕੇ ਇਸ ਮੱਖਣ ਦਾ ਸਵਾਦ ਲਿਆ ਮੈਂ, ਕਿਉਂਕਿ ਇਹ ਸਾਰੀ ਚੀਜ਼ ਹੈ ਅਭਿਆਸੀਆਂ ਲਈ, ਨਾਮ ਜਪਣ ਵਾਲਿਆਂ ਲਈ। ਉਹਨਾਂ ਨੂੰ ਚੰਗੀ ਸੋਝੀ ਪੈ ਜਾਂਦੀ ਇਸ ਗੱਲ ਦੀ ਕਿ ਅਸੀਂ ਆਪਣੇ ਅੰਦਰੋਂ ਕਿਵੇਂ ਸਾਫ਼ ਕਰਨਾ ਆਪਣੇ ਆਪ ਨੂੰ। ਭਾਣਾ ਮੰਨਣਾ, ਨਾਮ ਚਲੇ ਲਾਉਣੀ, ਸੰਗਤ ਵਿੱਚ ਬਹਿਣਾ, ਦਇਆ ਅਤੇ ਸੰਤੋਖ ਖਿਮਾ ਗੁਣ ਧਾਰਨ ਕਰਨੇ, ਸਰੀਰ ਦਾ ਭਾਂਡਾ ਧੋਣਾ ਅਥਵਾ ਜਾਤ ਪਹਾਰਾ, ਧੀਰਜ ਸੁਨਿਆਰ, ਅਹਰਣ ਮਤ, ਵੇਦ ਹਥਿਆਰ, ਭਾਉ ਖੱਲਾ, ਅਗਨ ਤਪਤਾਓ, ਭਾਂਡਾ ਭਾਉ, ਅੰਮ੍ਰਿਤ ਦਿਤ ਢਾਲ, ਘੜੀਆ ਸ਼ਬਦ ਸੱਚੀ ਟਕਸਾਲ, ਜਿਨ ਕਉ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਇੱਥੇ ਤੱਕ ਮਹਾਰਾਜ ਸੱਚੇ ਪਾਤਸ਼ਾਹ ਦੀ ਇਹ ਵਿਚਾਰ ਹੈ।
ਤਿਰਪਤ ਭਏ ਸ੍ਰੀ ਗੁਰੂ ਪ੍ਰਸਾਦਾ।
ਫਿਰ ਜਿਹੜਾ ਤੁਸੀਂ ਕਹਿੰਦਾ ਤੁਸੀਂ ਰੱਜੇ ਕਿਵੇਂ, ਰੱਜੇ ਹਾਂ ਅਸੀਂ ਗੁਰੂ ਦੀ ਪ੍ਰਸਾਦਾ ਕਿਰਪਾ ਨਾਲ। ਗੁਰੂ ਦੀ ਕਿਰਪਾ ਨਾਲ ਬੰਦੇ ਦੇ ਅੰਦਰ ਜਿਹੜਾ ਸੰਤੋਖ ਆ ਜਾਂਦਾ, ਕਿਸੇ ਪਦਾਰਥ ਦੀ ਤਮੰਨਾ ਨਾ ਰਹਿਣੀ, ਸਾਰੀਆਂ ਇੱਛਾਵਾਂ ਹੀ ਖਤਮ ਹੋ ਗਈਆਂ।
ਸੁਣ ਪ੍ਰਹਿਲਾਦ ਭਗਤ ਅਸ ਬਾਣੀ,
ਸੁਣ ਕੇ ਪ੍ਰਹਿਲਾਦ ਭਗਤ ਜੀ ਇਹ ਜੀ ਬਾਣੀ,
ਬੰਧਨ ਕੀਨ ਜੋਰ ਜੁਗ ਪਾਨੀ,
ਦੋਨੋ ਹੱਥ ਜੋੜ ਕੇ ਫਿਰ ਵੰਦਨਾ ਕੀਤੀ,
ਦੇਹ ਕੋ ਪ੍ਰੇਮ ਦੇਖ ਸੁਖ ਧਾਮਾ,
ਓਹਦਾ ਪ੍ਰੇਮ ਦੇਖ ਕਰਕੇ ਸੁਖਾਂ ਦੇ ਘਰ ਗੁਰੂ ਨਾਨਕ ਦੇਵ ਜੀ,
ਆਪ ਕਰੀ ਤਹ ਚਰਨ ਪ੍ਰਣਾਮਾ,
ਸੋ ਆਪ ਕੀਤੀ ਹੈ ਚਰਨਾਂ ਦੇ ਉੱਤੇ ਪ੍ਰਣਾਮ,
ਦੋਹੇ ਦਿਸ ਹੋਵਾ ਹਰਖ ਵਿਸਾਲਾ,
ਦੋਨਾਂ ਪਾਸਿਆਂ ਤੇ ਬਹੁਤ ਖੁਸ਼ੀ ਹੋਈ ਹੈ,
ਕਹਿਤ ਬਚਨ ਪ੍ਰਹਿਲਾਦ ਰਸਾਲਾ,
ਪ੍ਰਹਿਲਾਦ ਜੀ ਬੜੇ ਮਿੱਠੇ ਸੋਹਣੇ ਬਚਨ ਕਰ ਰਹੇ ਨੇ,
ਤੁਮ ਅਵਤਾਰ ਭਏ ਜਗ ਮਾਹੀ,
ਆਪ ਜੀ ਸੰਸਾਰ ਦੇ ਅੰਦਰ ਅਵਤਾਰ ਧਾਰ ਕੇ ਆਏ ਹੋ,
ਜਿਉ ਨਰ ਸਿੰਘ ਭਏ ਮਮ ਚਾਹੇ,
ਜਿਵੇਂ ਮੇਰੀ ਇੱਛਾ ਨਾਲ ਨਰ ਸਿੰਘ ਜੀ ਆ ਕੇ ਉਹਨਾਂ ਨੇ ਹਰਨਾਕਸ਼ ਮੇਰੇ ਪਿਤਾ ਨੂੰ ਮਾਰਿਆ ਸੀ।
ਜਬ ਜਗ ਸੰਤ ਦੁਖ ਹੈ ਕਹਿ ਰੀਤੀ,
ਇਹ ਜੀ ਜਦੋਂ ਜੱਗ ਦੇ ਵਿੱਚ ਸੰਤ ਮਹਾਤਮਾ ਕਿਸੇ ਤਰੀਕੇ ਨਾਲ ਦੁਖੀ ਹੋਣ ਲੱਗ ਜਾਂਦੇ ਨੇ,
ਬਹਰੋ ਧਰਮ ਹੋਤ ਵਿਪਰੀਤੀ,
ਫਿਰ ਲੋਕੀ ਧਰਮ ਦੇ ਜਦੋਂ ਬਹੁਤ ਉਲਟ ਹੋ ਜਾਂਦੇ ਨੇ,
ਤਬ ਤਨ ਧਰ ਸੰਕਟ ਜਨ ਖਾਪ,
ਉਸ ਵਕਤ ਆਪ ਜੀ ਆਪਣਾ ਸਰੂਪ ਧਾਰ ਕੇ ਭਗਤਾਂ ਦੇ ਜਿਹੜੇ ਦੁੱਖ ਹੁੰਦੇ ਨੇ ਉਹਨਾਂ ਨੂੰ ਕੱਟਣ ਵਾਸਤੇ ਆਉਂਦੇ ਹੋ।
ਜਗ ਮਹ ਦੇਹ ਧਰਮ ਕੋ ਥਾਪ,
ਫਿਰ ਆਪ ਜੀ ਸੰਸਾਰ ਦੇ ਅੰਦਰ ਆਉਂਦੇ ਹੋ, ਜਗ ਦੇ ਵਿੱਚ ਉਹੀ ਜੀ ਦੇਹੀ ਬਣਾ ਕੇ ਦੁਨੀਆਂ ਦੇ ਕਸ਼ਟ ਕੱਟਣ ਵਾਸਤੇ ਆਪ ਆਉਂਦੇ ਹੋ।
ਕਰ ਉਸਤਤ ਪੁਨਾ ਕਿਆ ਪਾਦਾ ਬੰਧਨ,
ਉਸਤਤੀ ਕਰਕੇ ਫਿਰ ਚਰਨਾਂ ਤੇ ਮੱਥਾ ਟੇਕਿਆ,
ਦਰਸ਼ਨ ਕਰਹੀ ਦੁਖ ਨਿਕੰਦਨ,
ਦੁੱਖਾਂ ਦੇ ਕੱਟਣ ਵਾਲੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਰਿਹਾ।
ਸ੍ਰੀ ਅੰਗਦ ਜੀ ਸੁਣ ਹਿਤ ਕਾ ਸਾਥਾ,
ਇਹ ਗੁਰੂ ਅੰਗਦ ਦੇ ਮਹਾਰਾਜ ਜੀ ਪਿਆਰ ਨਾਲ ਅੱਗੇ ਸੁਣੋ ਜੀ,
ਮੈਂ ਬੂਝਦ ਭਾਵ ਹਰੂ ਗਾਥਾ,
ਮੈਂ ਫੇਰ ਉਹ ਸਾਰੀ ਗਾਥਾ ਅੱਗੇ ਪੁੱਛੀ ਹੈ,
ਆਪਣੀ ਕਥਾ ਸੁਣਾਵੋ ਸਾਰੀ,
ਪ੍ਰਹਿਲਾਦ ਜੀ ਤੁਸੀਂ ਆਪਣੇ ਮੁੱਖ ਨਾਲ ਆਪਣੀ ਸਾਰੀ ਕਥਾ ਸੁਣਾਓ, ਦੁਨੀਆਂ ਚ ਤਾਂ ਅਸੀਂ ਸੁਣੀ ਹੋਈ ਹੈ, ਤੁਸੀਂ ਸ਼ੁਰੂ ਤੋਂ ਲੈ ਕੇ ਕਿਵੇਂ ਕਿਵੇਂ ਕਸ਼ਟ ਸਹਾਰੇ ਨੇ, ਤੁਹਾਡੇ ਮੁੱਖੋਂ ਸੁਣ ਕੇ ਸਾਨੂੰ ਜ਼ਿਆਦਾ ਤਸੱਲੀ ਹੋਵੇਗੀ।
ਜਿਉਂ ਪ੍ਰਭ ਰੱਖਿਆ ਕੀਨ ਤੁਮਾਰੀ,
ਉਹ ਜਿਵੇਂ ਫਿਰ ਪਰਮੇਸ਼ਰ ਨੇ ਤੁਹਾਡੀ ਉਦੋਂ ਰੱਖਿਆ ਕੀਤੀ ਸੀ ਆ ਕੇ ਦੁਨੀਆਂ ਤੇ, ਉਹਨਾਂ ਰੂਪ ਧਾਰਨ ਕੀਤਾ ਹੁਕਮ ਅਨੁਸਾਰ, ਉਹ ਸੁਣਾਓ ਸਾਰਾ।
ਸਰਬ ਜਗਤ ਮਹ ਵਿਦਤ ਕਹਾਣੀ,
ਕਿਉਂਕਿ ਤੁਹਾਡੀ ਜਿਹੜੀ ਇਹ ਕਥਾ ਸਾਰੇ ਜੱਗ ਦੇ ਵਿੱਚ ਮਸ਼ਹੂਰ ਹੈ,
ਸੋ ਨਿਜ ਮੁਖ ਤੇ ਕਰੋ ਬਖਾਨੀ,
ਉਹ ਆਪਣੇ ਮੁਖ ਵਿੱਚੋਂ ਤੁਸੀਂ ਕਥਨ ਕਰਕੇ ਸੁਣਾਓ ਮੈਨੂੰ।
ਜਬ ਮਮ ਬੈਨ ਸੁਨੇ ਅਸ ਕਾਨਾ,
ਜਦੋਂ ਮੇਰੇ ਬਚਨ ਭਾਈ ਬਾਲਾ ਜੀ ਕਹਿੰਦੇ ਆਪਣੇ ਕੰਨਾਂ ਚ ਸੁਣੇ,
ਬੋਲਿਓ ਤਬ ਪ੍ਰਹਿਲਾਦ ਸੁਜਾਨਾ,
ਉਸ ਵਕਤ ਸੁਜਾਨਾ ਤੋਂ ਭਾਵ ਸਿਆਣੇ ਪ੍ਰਹਿਲਾਦ ਜੀ ਬੋਲੇ,
ਪੂਰਵ ਏਕ ਸਮੇਂ ਜਗਨਾ ਹੋ,
ਜਗਤ ਦੇ ਸਵਾਮੀ ਮਾਲਕ ਪਹਿਲਾਂ ਇੱਕ ਵਾਰੀ
ਧਾਰਤ ਭੇ ਅਵਤਾਰ ਬਰਾਹੋ,
ਉਹਨਾਂ ਨੇ ਪਹਿਲਾਂ ਬਰਾਹ ਅਵਤਾਰ ਧਾਰਨ ਕੀਤਾ ਧਰਤੀ ਤੇ,
ਮਮ ਪਿਤ ਭਰਾਤਾ ਛਿਤ ਕੋ ਲੀਨੇ,
ਸੋ ਉਸ ਵਕਤ ਕੀ ਹੋਇਆ, ਜੋ ਮੇਰੇ ਪਿਤਾ ਦਾ ਭਰਾਤਾ ਸੀ ਚਾਚਾ ਭਾਵ ਮੇਰਾ, ਉਹਨੇ ਪ੍ਰਿਥਵੀ ਨੂੰ ਲੈ ਲਿਆ ਸੀ,
ਗਯੋ ਸਾਤਲ ਗਰਭਤ ਪੀਨੇ,
ਕਿਉਂਕਿ ਉਹਨੇ ਸ਼ਕਤੀ ਇੰਨੀ ਜ਼ਿਆਦਾ ਸੀ ਪਤਾਲ ਦੇ ਸੱਤਾਂ ਲੋਕਾਂ ਵਿੱਚ ਛੇਵਾਂ ਲੋਕ, ਉਹ ਲੈ ਕੇ ਧਰਤੀ ਸਾਰੀ ਨੂੰ ਪਾਣੀ ਵਿੱਚ ਹੀ ਡਬੋ ਦਿੱਤਾ ਸੀ, ਐਸੀ ਸ਼ਕਤੀ ਹੁਣ ਸੈਂਸ ਕੋਲ ਹੈ, ਪਹਿਲਾਂ ਹੁੰਦੀ ਸੀ ਉਹ ਤਾਕਤਾਂ ਚ, ਹੁਣ ਸੈਂਸ ਕੋਲ ਹੈ, ਜੇ ਕਰਨਾ ਚਾਹੇ ਸਾਰਾ ਕੁਝ ਡਬੋ ਸਕਦੇ ਨੇ, ਕਿਤੇ ਵੀ ਕੁਛ ਵੀ ਕਰਨ ਨੂੰ ਸਮਰੱਥ ਹੋ ਜਾਂਦੀ ਸਾਇੰਸ, ਇਹ ਉਦੋਂ ਇਹ ਚੀਜ਼ਾਂ ਭਗਤੀ ਤੇ ਤਪੱਸਿਆ ਨਾਲ ਆ ਜਾਂਦੀਆਂ ਸੀ, ਤੋ ਇਸ ਤਰੀਕੇ ਨਾਲ ਕਹਿੰਦੇ ਉਹਨੇ ਧਰਤੀ ਨੂੰ ਜਦੋਂ ਸਮੁੰਦਰ ਦੇ ਵਿੱਚ ਡਬੋ ਦਿੱਤਾ,
ਤੇਹ ਕੋ ਮਾਰ ਲੀਨ ਤਬ ਛੋਨੀ,
ਉਸ ਵਕਤ ਜਿਹੜੀ ਸੀ ਨਾ ਛੋਨੀ ਤੋਂ ਭਾਵ ਜਿਹੜੀ ਧਰਤੀ ਸੀ, ਉਹ ਪਾਣੀ ਵਿੱਚ, ਜਿਵੇਂ ਬਹੁਤ ਵਾਰੀ ਐਸਾ ਪਹਿਲਾਂ ਵੀ ਹੋਇਆ, ਆਪਾਂ ਪੜ੍ਹਦੇ ਵੀ ਹਾਂ ਕਿ 40 ਦਿਨ ਮੀਂਹ ਪੈਂਦਾ ਰਿਹਾ, ਧਰਤੀ ਸਾਰੀ ਤੇ ਪਾਣੀ ਪਾਣੀ ਹੋ ਗਿਆ ਸੀ, ਇਹੀ ਜਿਹੀ ਕਿਰਿਆ ਕਈ ਵਾਰੀ ਹੋਰ ਢੰਗ ਨਾਲ ਵੀ ਹੋ ਸਕਦੀ ਹੈ, ਤਪੱਸਿਆ ਨਾਲ ਐਸਾ ਹੋ ਜਾਂਦਾ, ਭਗਤੀ ਨਾਲ ਆਪਾਂ ਕੁਛ ਵੀ ਕਰ ਸਕਦੇ ਹਾਂ, ਕਿਉਂਕਿ ਭਗਤੀ ਦੀ ਤਾਕਤ ਨੂੰ ਆਪਾਂ ਪਹਿਚਾਣਦੇ ਨਹੀਂ, ਭਗਤੀ ਤਾਕਤ ਬਹੁਤ ਜ਼ਿਆਦਾ ਹੁੰਦੀ ਹੈ, ਸੋ ਇਸ ਤਰ੍ਹਾਂ ਜਿਹੜੀ ਭਗਤੀ ਦੀ ਤਾਕਤ ਕਰਕੇ ਜਾਂ ਉਹਨਾਂ ਲੋਕਾਂ 'ਚ ਤਪੱਸਿਆ ਕਰਕੇ ਬਲ ਬਹੁਤ ਆ ਜਾਂਦਾ ਸੀ, ਅਤੇ ਉਹ ਅਸਲ ਵਿੱਚ ਲੋਕ ਬਲ ਪਾ ਕੇ ਹੰਕਾਰੀ ਬੜੇ ਹੋ ਜਾਂਦੇ ਸੀ, ਤਾਂਹੀਓ ਗੁਰੂ ਸਾਹਿਬ ਨੇ ਆ ਕੇ ਸਾਰੀਆਂ ਸ਼ਕਤੀਆਂ ਦਿਖਾਉਣੀਆਂ ਮਨਾ ਕੀਤੀਆਂ, ਨਹੀਂ ਤਾਂ ਭਾਵੇਂ ਭਾਈ ਮਤੀ ਦਾਸ ਨੇ 9ਵੇਂ ਪਾਤਸ਼ਾਹ ਨੂੰ ਕਿਹਾ ਸੀ ਨਾ, ਧਰਤੀ ਗਰਕ ਕਰਦਿਆਂ ਲਾਹੌਰ ਦਿੱਲੀ ਦੀ ਇੱਟ ਇੱਟ ਖੜਕਾ ਦਿਆਂ, ਮਹਾਰਾਜ ਕਹਿੰਦੇ ਸ਼ਾਂਤ ਹੋ, ਜੇ ਸਮੁੰਦਰ ਸ਼ਾਂਤ ਬੈਠਾ ਤਾਂ ਸਮੁੰਦਰ ਦੀ ਬੂੰਦ ਕਿਉਂ ਰੌਲਾ ਪਾਈ ਜਾਂਦੀ ਹੈ, ਇੰਨੀ ਸਮਰੱਥਾ ਨਹੀਂ ਆ ਜਾਂਦੀ। ਸੋ ਇਸ ਕਰਕੇ ਉਹ ਪਹਿਲਾਂ ਵੀ ਆਪਣੇ ਗੁਰੂ ਘਰ 'ਚ ਵੀ ਐਸੀਆਂ ਗੱਲਾਂ ਆਈਆਂ ਨੇ, ਜੇ ਮੀਆਂ ਮੀਰ ਆਇਆ ਸੀ ਪੰਜਵੇਂ ਪਾਤਸ਼ਾਹ ਤੱਤੀ ਤਵੀ 'ਤੇ ਬੈਠੇ ਸੀ, ਕਹਿੰਦੇ ਮਹਾਰਾਜ ਹੁਕਮ ਕਰੋ, ਸਾਰਾ ਤੁਰਕਾਨਾ ਗਰਕ ਕਰਦਿਆਂ, ਧਰਤੀ ਗਰਕ ਕਰਦਿਆਂ, ਬ੍ਰਹਿਮੰਡ ਨਾਸ ਕਰਦਿਆਂ, ਮਹਾਰਾਜ ਕਹਿੰਦੇ ਮੈਂ ਨਹੀਂ ਕਰ ਸਕਦਾ। ਭਾਣੇ ਅੰਦਰ ਵੀ ਤਾਂ ਰਹਿਣਾ ਹੁੰਦਾ ਨਾ, ਨਿਰੰਕਾਰ ਦਾ ਭਾਣਾ ਹੈ। ਇਸ ਕਰਕੇ ਇਹ ਸਾਰਾ ਕੁਝ ਸ਼ਕਤੀਆਂ ਨਾਲ, ਭਗਤੀਆਂ ਨਾਲ, ਤਪੱਸਿਆ ਨਾਲ ਕਰ ਸਕਦੇ ਲੋਕ ਪੁਰਾਣੇ ਕਰਦੇ ਰਹੇ, ਪਰ ਅਕਾਲ ਪੁਰਖ ਵਾਹਿਗੁਰੂ ਫਿਰ ਉਹਨਾਂ ਦਾ ਜਵਾਬ ਦਿੰਦੇ ਵੀ ਰਹੇ ਫਿਰ, ਪਰ ਸਮਾਂ ਪਾ ਕੇ ਤਾਈਓ ਮਹਾਰਾਜ ਨੇ ਸਭ ਕੁਝ ਬਦਲ ਦਿੱਤਾ। ਦੁਬਾਰਾ ਇਹ ਬਦਲਿਆ ਇਸੇ ਕਰਕੇ ਕਿਉਂਕਿ ਹਰ ਬੰਦਾ ਹੀ ਤਪੱਸਿਆ ਕਰਕੇ ਫਿਰ ਸ਼ਕਤੀ ਦੀ ਪ੍ਰਾਪਤੀ ਕਰਕੇ ਦੁਨੀਆਂ ਨੂੰ ਹੀ ਪਰੇਸ਼ਾਨ ਕਰਨ ਲੱਗ ਜਾਂਦਾ ਸੀ। ਹੁਣ ਜਿਵੇਂ ਹਰਨਾਕਸ਼ ਨੇ ਭਗਤੀ ਕਰਕੇ 8 ਵਾਰ ਲੈ ਲਏ, ਨਾ ਦਿਨੇ ਮਰਾਂ, ਨਾ ਰਾਤ ਮਰਾਂ, ਨਾ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ ਸਾਰੇ ਵਾਰ ਚਲੋ ਲਏ 8 ਵਾਰ, ਆਪ ਨੂੰ ਪਤਾ ਹੈ, ਉਹ ਨਾ ਅੰਦਰ ਮਰਾਂ, ਨਾ ਬਾਹਰ ਮਰਾਂ, ਇਹ ਸਾਰੀਆਂ ਚੀਜ਼ਾਂ, ਨਾ 84 ਲੱਖ ਜੂਨ 'ਚੋਂ ਕੋਈ ਮਾਰ ਸਕੇ, ਨਾ ਕੋਈ ਸ਼ਸਤਰ ਕੱਟ ਸਕੇ, ਨਾ ਸਵੇਰੇ ਮਰਾਂ, ਨਾ ਸ਼ਾਮ ਮਰਾਂ, ਕਈ ਤਰ੍ਹਾਂ ਦੇ ਵਾਰ ਜੇ ਕਢਾ ਲਏ। ਹੁਣ ਵਾਰ ਲੈ ਕੇ ਅਤੇ ਫਿਰ ਉਹ ਹੋ ਗਿਆ ਵੀ ਹੁਣ ਤਾਂ ਮੈਂ ਮਰਨਾ ਹੀ ਨਹੀਂ, ਅਤੇ ਜਦੋਂ ਨਹੀਂ ਮਰਨਾ ਤਾਂ ਬੰਦੇ ਨੂੰ ਹੰਕਾਰ, ਜਾਤੀ ਸੀ ਉਹ ਦੈਂਤਾਂ ਦੀ, ਦੈਂਤ ਜਾਤੀ ਹੋਣ ਕਰਕੇ ਹੰਕਾਰ ਹੋ ਗਿਆ, ਦੁਨੀਆਂ ਨੂੰ ਪਰੇਸ਼ਾਨ ਕਰਨ ਲੱਗਿਆ ਫਿਰ ਉਹ। ਇਸੇ ਤਰ੍ਹਾਂ ਰਾਵਣ ਵੀ ਦੈਂਤ ਜਾਤੀ 'ਚੋਂ ਹੰਕਾਰ ਹੋ ਗਿਆ। ਜਿਉਂ ਜਿਉਂ ਮਨੁੱਖ ਕੋਲੇ ਸ਼ਕਤੀ ਆਈ ਹੈ, ਦੈਂਤਾਂ ਕੋਲ ਸ਼ਕਤੀ ਆਈ ਹੈ, ਇਹ ਹਮੇਸ਼ਾ ਦੁਨੀਆਂ ਨੂੰ ਪਰੇਸ਼ਾਨ ਹੀ ਕਰਨ ਲੱਗ ਜਾਂਦੇ ਨੇ, ਅਤੇ ਫਿਰ ਪਰਮੇਸ਼ੁਰ ਕਿਸੇ ਨਾ ਕਿਸੇ ਰੂਪ ਵਿੱਚ ਉਹਨਾਂ ਦਾ ਖਾਤਮਾ ਕਰਦੇ ਨੇ। ਇਸ ਕਰਕੇ ਹੈ ਕਿ ਸ਼ਕਤੀ ਤਾਂ ਹਰੇਕ ਕੋਲ ਆਈ, ਪਰ ਉਹਨੇ ਫਿਰ ਸ਼ਕਤੀ ਦੁਨੀਆਂ ਨੂੰ ਇਉਂ ਦਿਖਾਈ ਵੀ ਮੈਨੂੰ ਮੰਨੋ ਬਈ, ਮੈਨੂੰ ਮੱਥਾ ਟੇਕੋ ਬਈ, ਮੇਰੇ 'ਚ ਸ਼ਕਤੀ ਹੈ। ਪਰਮੇਸ਼ੁਰ ਨੂੰ ਇਹ ਚੀਜ਼ਾਂ ਨਹੀਂ ਪਾਉਂਦੀਆਂ ਹੁੰਦੀਆਂ, ਫਿਰ ਪਰਮੇਸ਼ੁਰ ਕੀ ਕਰਦੇ ਨੇ, ਜੇ ਤਾਂ ਦੇਖਣ ਨੂੰ ਕੰਮ ਛੋਟਾ ਹੀ ਆ, ਫਿਰ ਤਾਂ ਅਕਸਰ ਹੀ ਵਿਸ਼ਨੂੰ ਜੀ ਡਿਊਟੀ ਲੱਗਦੀ ਹੈ, ਜਾਓ ਖਤਮ ਕਰਕੇ ਆਓ ਇਹਨਾਂ ਨੂੰ। ਜੇ ਦੇਖਣ ਵੀ ਹੁਣ ਕੰਮ ਅੱਗਿਓਂ ਬਹੁਤ ਤਕੜਾ, ਕਈ ਵਾਰ ਇਹਨਾਂ ਨੇ ਵੀ ਜਵਾਬ ਦੇ ਦਿੱਤਾ। ਸੋ ਜਿਹੜਾ ਸਰਬਲੋ ਰੂਪ ਧਾਰਿਆ ਪਰਮੇਸ਼ੁਰ ਨੇ ਇੱਕ ਵਾਰੀ, ਉਦੋਂ ਇਹਨਾਂ ਨੇ ਜਵਾਬ ਦੇ ਦਿੱਤਾ ਸੀ, ਇਹ ਨਹੀਂ ਸਤ ਹੋਣਾ ਜੀ, ਕੰਮ ਇਹ ਬਹੁਤ ਵੱਡਾ ਕੰਮ ਹੈ, ਫਿਰ ਪਰਮੇਸ਼ੁਰ ਆਪ ਕਰ ਦਿੰਦੇ ਨੇ। ਜਿੰਨੀ ਜਿੰਨੀ ਲੋੜ ਹੁੰਦੀ ਆ, ਓਨੀ ਓਨੀ ਪਰਮੇਸ਼ੁਰ ਸਮਰੱਥਾ ਦੇ ਕੇ ਆਪਣੇ ਸੇਵਕਾਂ ਪਾਸੋਂ ਕਰਮ ਕਰਵਾ ਲੈਂਦੇ ਹਨ।
ਅਸਥਾਪਨ ਕੀਨੀ ਜਗ ਜੋਨੀ।
ਸੋ ਫਿਰ ਇਸ ਤਰੀਕੇ ਨਾਲ ਪਰਮੇਸ਼ੁਰ ਜੀ ਨੇ ਕਿਰਪਾ ਕੀਤੀ, ਉਹਨੂੰ ਮਾਰ ਕਰਕੇ ਧਰਤੀ ਨੂੰ ਫੇਰ ਬਚਾਇਆ ਪਰਮਾਤਮਾ ਨੇ।
ਜਬ ਤਹ ਮਰਨ ਸੁਣਿਆ ਪਿਤ ਮੇਰੇ।
ਜਦੋਂ ਮੇਰੇ ਪਿਤਾ ਨੇ ਮਰਨਾ ਸੁਣਿਆ ਆਪਣੇ ਭਰਾ ਦਾ,
ਭਰਾਤ ਸੋਕ ਮੈਂ ਦੁਖਤ ਕਨੇਰੇ।
ਸੋ ਭਰਾ ਦੇ ਸੋਗ ਵਿੱਚ ਮੇਰੇ ਪਿਤਾ ਨੂੰ ਬਹੁਤ ਦੁੱਖ ਹੋਇਆ ਸੀ। ਗੱਲ ਜਿਹੜੀ ਹਰਨਾਕਸ਼ ਦੀ ਚੱਲੀ ਸੀ, ਇੱਥੋਂ ਚੱਲੀ ਸੀ, ਇਹਦੇ ਭਰਾ ਨੂੰ ਪਰਮੇਸ਼ੁਰ ਨੇ ਰੂਪ ਧਾਰਨ ਕਰਕੇ ਮਾਰ ਦਿੱਤਾ, ਕਿਉਂਕਿ ਇਹ ਕੋਸ਼ਿਸ਼ ਕਰਦਾ ਕਿ ਧਰਤੀ ਸਾਰੀ ਡੋਬ ਹੀ ਦਿੰਦੇ ਹਾਂ, ਹੁਣ ਕਿਹੜਾ ਕੋਈ ਘੱਟ ਕਰੇ, ਜੇ ਤੁਹਾਡੇ ਕਿਸੇ 'ਚ ਸ਼ਕਤੀ ਆ ਜੇ, ਘੱਟ ਤਾਂ ਨਾ ਕਰੀਏ ਆਪਾਂ। ਇਸੇ ਕਰਕੇ ਮਹਾਰਾਜ ਕਹਿੰਦੇ ਇਹਨਾਂ ਨੂੰ ਸ਼ਕਤੀ ਨਹੀਂ ਦੇਣੀ। ਜਿਵੇਂ ਚੌਥੇ ਪਾਤਸ਼ਾਹ ਵੇਲੇ ਸਿੰਘ ਨੇ ਪੁੱਛਿਆ, ਗੁਰਸਿੱਖ ਕਹਿੰਦਾ, ਮਹਾਰਾਜ ਤੁਸੀਂ ਕਹਿੰਦੇ ਬਾਣੀ ਨਾਲ ਸ਼ਕਤੀ ਬਹੁਤ ਆ ਜਾਂਦੀ, ਮੇਰੇ 'ਚ ਤਾਂ ਆਈ ਨਹੀਂ, ਮੈਂ ਤਾਂ ਇੰਨੀ ਬਾਣੀ ਰੋਜ਼ ਪੜ੍ਹਦਾ। ਮਹਾਰਾਜ ਕਹਿੰਦੇ ਕੰਮ ਕੀ ਕਰਨਾ, ਕੀ ਡਿਊਟੀ ਤੇਰੀ, ਸੇਵਾ ਕੀ ਹੈ? ਕਹਿੰਦੇ ਮੈਂ ਤਾਂ ਮਹਾਰਾਜ ਗ੍ਰਿਸ਼ਤੀ ਬੰਦਾ। ਸਤਿਗੁਰੂ ਕਹਿੰਦੇ ਜੇ ਸ਼ਕਤੀ ਆਊਗੀ ਫਿਰ ਕਿਸੇ ਨੂੰ ਤੰਗ ਕਰੇਗਾ? ਨਾ, ਸ਼ਕਤੀ ਨਹੀਂ ਦੇਣੀ, ਸ਼ਕਤੀ ਫਿਰ ਦਿਖਾਉਣ ਲੱਗ ਜਾਂਦੇ ਤੁਸੀਂ, ਫਿਰ ਤੂੰ ਤਾਂ ਇੱਥੇ ਮੁਰਦੇ ਜਿਉਂਦਾ ਕਰਦਿਆ ਕਰੇਗਾ, ਫਿਰ ਤੂੰ ਕਹੇਗਾ ਮੈਂ ਹੀ ਸਤਿਗੁਰੂ ਹਾਂ, ਹੁਣ ਮੈਂ ਬਾਬਾ ਅਟਲ ਰਾਏ ਜੀ ਨੇ ਜਿਉਂਦਾ ਕਰਤਾ। ਮਹਾਰਾਜ ਕਹਿੰਦੇ ਜਾਂ ਤਾਂ ਤੂੰ ਰਹਿ ਪੁੱਤ, ਜਾਂ ਮੈਂ ਰਹੂੰਗਾ, ਬੋਲ ਕੀ ਕਰਨਾ। ਬਸ ਚੁੱਪ ਕਰਕੇ ਆ ਕੇ ਇਸ਼ਨਾਨ ਕਰਕੇ ਸਰੀਰ ਛੱਡ ਦਿੱਤਾ। ਬਾਬਾ ਗੁਰਦਿੱਤਾ ਜੀ ਨੇ ਗਊ ਜਿਉਂਦੀ ਕਰਤੀ, ਸੱਤਵੇਂ ਪਾਤਸ਼ਾਹ ਮਹਾਰਾਜ ਕਹਿਣ ਲੱਗੇ 6ਵੇਂ ਪਾਤਸ਼ਾਹ, ਬਈ ਜਾਂ ਤਾਂ ਹੁਣ ਤੁਸੀਂ ਰਹੋ ਜਾਂ ਫਿਰ ਅਸੀਂ ਰਹਾਂਗੇ। ਇਹ ਗਊ ਕਿਉਂ ਜਿਉਂਦੀ ਕੀਤੀ ਹੈ? ਕਹਿੰਦੇ ਮਹਾਰਾਜ ਪਹਾੜੀ ਲੋਕ ਮੇਰੇ ਪਿੱਛੇ ਪੈ ਗਏ, ਗਲਤੀ ਨਾਲ ਗਊ ਮਰ ਗਈ। ਮਹਾਰਾਜ ਕਹਿੰਦੇ ਉਹ 22 ਗਾਹਾਂ ਹੋਰ ਵੀ ਪਹਾੜੀ ਰਾਜੇ ਵੀ ਹੈਗੇ ਆ, ਕੱਲ੍ਹ ਨੂੰ ਰਾਜਾ ਮਰ ਜੂ, ਉਹਦਾ ਮੁੰਡਾ ਮਰ ਜੂ ਕਿਸੇ ਦਾ, ਕੱਲ੍ਹ ਨੂੰ ਕਿਸੇ ਦਾ ਕੋਈ ਮਰ ਜੂ, ਇੱਥੇ ਕੀਰਤਪੁਰ ਸਾਹਿਬ ਲੋਕ ਲਾਈਨਾਂ ਲਾ ਲੈਣਗੇ, ਮਰੇ ਹੋਏ ਜਿਉਂਦਿਆਂ ਦਾ ਥਾਂ ਹੈ। ਬਾਬਾ ਗੁਰਦਿੱਤਾ ਜੀ ਕਹਿੰਦੇ ਸੱਤ ਬਚਨ ਫਿਰ ਜਪਜੀ ਸਾਹਿਬ ਪੜ੍ਹਿਆ, ਜਾ ਕੇ ਸਰੀਰ ਛੱਡ ਦਿੱਤਾ। ਇਸ ਕਰਕੇ ਜਦੋਂ ਸ਼ਕਤੀ ਦਿੰਦੇ ਨੇ ਪਰਮਾਤਮਾ, ਲੋਕ ਕੀ ਕਰਦੇ ਨੇ ਹੌਲੀ ਹੌਲੀ, ਨਾ ਇੱਥੇ ਕਈ ਗੱਲਾਂ ਜਿਹੀਆਂ ਮਿਲ ਜਾਂਦੀਆਂ, ਕਈ ਸਾਧੂ ਸੰਤ ਵੀ ਕਹਿਣਗੇ ਮੈਂ 10ਵੇਂ ਪਾਤਸ਼ਾਹ ਹੀ ਆਇਆ ਹੋਇਆ, ਬਸ ਫਿਰ ਸਿੱਧੀ ਉਦੋਂ ਥੱਲੇ ਗੱਲ ਹੀ ਨਹੀਂ ਕਰਦੇ। ਇਹ ਜਦੋਂ ਮਾੜੀ ਜਿਹੀ ਸ਼ਕਤੀ ਆ ਜਾਂਦੀ, ਮੈਂ ਹੀ ਆਇਆ ਹੋਇਆ, ਮੈਂ ਪਰਮੇਸ਼ਰ ਹੀ ਹਾਂ। ਸੋ ਕਿਸੇ ਮਹਾਤਮਾ ਨੂੰ ਕਿਸੇ ਨੇ ਕਿਹਾ ਵੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਵਾ ਦਿਓ ਬਾਬਾ ਜੀ, ਮੂੰਹ 'ਤੇ ਹੱਥ ਫੇਰ ਕੇ ਕਹਿੰਦਾ ਆ ਦੇ, ਗੁਰੂ ਨਾਨਕ ਹੀ ਬੈਠਾ, ਹੋਰ ਕੌਣ ਹੈ। ਜਦੋਂ ਫਿਰ ਆਈਆਂ ਗੱਲਾਂ ਹੋਣ ਲੱਗ ਨਹੀਂ ਸ਼ਕਤੀ ਪ੍ਰਾਪਤੀ ਕਰਕੇ, ਉੱਥੇ ਕੀ ਕਹਾਣੀ ਹੋਣੀ ਫਿਰ। ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜਿਹੜੀ ਆ ਮਨੁੱਖ ਨੂੰ, ਦੈਂਤ ਨੂੰ, ਗਲਤ ਕਿਸਮ ਦੇ ਬੰਦੇ ਨੂੰ ਸ਼ਕਤੀ ਦੇ ਕੇ ਖੁਸ਼ ਨਹੀਂ ਹੁੰਦੇ। ਉਹ ਕਹਿੰਦੇ ਸ਼ਕਤੀ ਤਾਂ ਦੇਤੀ, ਹਰਨਾਕਸ਼ ਨੂੰ ਦਿੱਤੀ, ਰਾਵਣ ਨੂੰ ਦਿੱਤੇ ਵਾਰ ਬਥੇਰੇ, 10 ਸਿਰ ਲਾ ਤੇ ਰਾਵਣ ਦੇ। ਪਰ ਰਾਵਣ ਨੇ ਕੀ ਕੀਤਾ, ਕੰਸ ਨੇ ਕੀ ਕੀਤਾ, ਫਿਰ ਨਰੰਗੇ ਨੇ ਕੀ ਕੀਤਾ। ਜੇ ਸ਼ਕਤੀ ਦੇ ਦੇਵੇ, ਸ਼ਕਤੀ ਨਾਲ ਖਰਾਬੀਆਂ ਪਾਉਂਦੇ ਨੇ, ਫਿਰ ਪਰਮੇਸ਼ਰ ਨੂੰ ਅਵਤਾਰ ਧਾਰ ਕੇ ਕੋਈ ਨਾ ਕੋਈ ਮਾਰਨਾ ਪੈਂਦਾ। ਇਸ ਕਰਕੇ ਮਹਾਰਾਜ ਦੱਸ ਰਹੇ ਨੇ ਕਿ ਪਰਮੇਸ਼ਰ ਨੂੰ ਫਿਰ ਇਹ ਜਿੰਨੇ ਵੀ ਜੀਵ ਨੇ ਮਾਰਨੇ ਪਏ ਨੇ। ਤੋ ਇਸ ਤਰ੍ਹਾਂ ਸਤਸੰਗ ਜੀ, ਕਿਉਂਕਿ ਹੁਣ ਕੱਲ੍ਹ ਨੂੰ ਆਪਾਂ ਸ਼ਰਵਣ ਕਰਾਂਗੇ, ਬਾਕੀ ਦਾ ਪ੍ਰਸੰਗ ਆਪਣਾ ਸਮਾਂ ਸਮਾਪਤ ਹੈ, ਧਿਆਨ ਨਹੀਂ ਰਿਹਾ ਮੇਰਾ, 8:30 ਦਾ ਸਮਾਂ ਅੱਗੇ ਹੁੰਦਾ। ਸੋ ਅੱਜ ਢਾਡੀ ਸਿੰਘਾਂ ਨੇ ਵੀ ਥੋੜ੍ਹੀਆਂ 12 ਸੁਣਾਉਣੀਆਂ ਆਪਾਂ ਨੂੰ। ਸੋ ਕੱਲ੍ਹ ਨੂੰ ਬਾਕੀ ਅੱਗੇ ਸ਼ਰਵਣ ਕਰਾਂਗੇ, ਸਤਿਗੁਰੂ ਜੀ ਬਖਸ਼ਿਸ਼ ਕਰਨਗੇ ਆਪਣੇ 'ਤੇ ਪਿਆਰ ਸਤਿਕਾਰ ਨਾਲ, ਜਿੰਨਾ ਸ਼ਰਵਣ ਕੀਤਾ। ਗੌਰ ਕਰਿਓ ਇਹਦੇ 'ਤੇ, ਵਿਚਾਰ ਕਰਿਓ ਕਿ ਆਪਾਂ ਕਿੱਥੇ ਬੈਠੇ ਹਾਂ, ਅਤੇ ਉਹ ਜਿਹੜੇ ਭਗਤ ਸੀ ਕਿੱਥੇ ਤੱਕ ਪਹੁੰਚ ਚੁੱਕੇ ਸਨ, ਅਤੇ ਭਗਤੀ ਨਾਲ ਕਿੱਥੇ ਤੱਕ ਜਾਇਆ ਜਾ ਸਕਦਾ। ਅਤੇ ਭਗਤੀ ਕਰਨ ਵਾਲੇ ਮਹਾਰਾਜ ਦੀ ਕਿਰਪਾ ਨਾਲ ਬਹੁਤ ਉੱਚੇ ਚਲੇ ਜਾਂਦੇ ਨੇ, ਕਿਰਪਾ ਹੋ ਜਾਂਦੀ ਹੈ ਮਹਾਰਾਜ ਦੀ। ਮੈਂ ਬਹੁਤ ਸਾਰੀਆਂ ਐਸੀ ਚੀਜ਼ਾਂ, ਕਿਉਂਕਿ ਅਸੀਂ ਆਮ ਤੌਰ 'ਤੇ ਮਹਾਤਮਾ ਨਾਲ ਦੇਖਦੇ ਰਹਿੰਦੇ ਹਾਂ, ਬਹੁਤ ਕੁਛ ਤਾਂ ਸਾਨੂੰ ਪਤਾ ਵੀ ਹੁੰਦਾ। ਸੋ ਜਿਵੇਂ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਖਾਂ ਨੇ ਕਿਹਾ ਸੀ ਆਪਣੇ ਨਾਲ ਭਾਈ ਪਰਮਜੀਤ ਸਿੰਘ ਸੇਵਾਦਾਰ, ਉਹਨਾਂ ਦੇ ਕਹਿੰਦਾ ਮਹਾਂਪੁਰਖ ਕਹਿਣ ਲੱਗੇ, ਸਮੁੰਦਰ ਬਹੁਤ ਭਾਰੀ ਚੜ੍ਹ ਕੇ ਆ ਰਿਹਾ, ਨੁਕਸਾਨ ਕਰੂਗਾ ਇਹ। 10 ਕੁ ਦਿਨ ਪਹਿਲਾਂ ਲਹਿਰਾਂ ਤੋਂ ਦੱਸ ਦਿੱਤਾ, ਸੁਨਾਮੀ ਲਹਿਰਾਂ ਤੋਂ ਪਹਿਲਾਂ। ਕਹਿੰਦੇ ਐਂ ਕਰੋ, 5 ਸਿੰਘ ਲੈ ਕੇ ਨਾ ਅਰਦਾਸ ਕਰੀ ਜਾਓ ਅਤੇ ਪਾਠ ਕਰਨ ਲਾ ਦਿਓ ਸਾਰੀ ਸੰਗਤ ਨੂੰ। ਕਹਿੰਦੇ ਕੁਛ ਤਾਂ ਘਟਾਈਏ ਇਹਨੂੰ। ਫਿਰ ਬੇਨਤੀਆਂ ਕਰ ਕਰਕੇ 10 ਗੁਣਾ ਘਟਾਇਆ ਸੀ ਉਹਨੂੰ। ਕਹਿੰਦੇ 10 ਗੁਣਾ ਇਸ ਤੋਂ ਜ਼ਿਆਦਾ ਸੁਨਾਮੀ ਲਹਿਰ ਆਉਣੀ ਸੀ ਅਤੇ ਕਰੋੜਾਂ ਬੰਦੇ ਮਰ ਜਾਣੇ ਸੀ। ਕਹਿੰਦੇ ਭਾਈ, ਪਰ ਪਰਮੇਸ਼ਰ ਨੇ ਸਾਡੀ ਬੇਨਤੀ ਮੰਨ ਲਈ। ਮਹਾਤਮਾ ਮਾਤਾ ਪਿਤਾ ਵਾਂਗੂ ਸ੍ਰਿਸ਼ਟੀ ਦੀ ਰਚਨਾ ਕਰਕੇ ਬਚਾਉਂਦੇ ਵੀ ਨੇ ਇਹਨੂੰ। ਇਸ ਕਰਕੇ ਆਪਾਂ ਜਿੰਨਾ ਇੱਥੇ ਜਾਪ ਕਰਦੇ, ਬਹਿ ਕੇ ਭਗਤੀ ਕਰਦੇ, ਕਥਾ ਕਰਦੇ, ਕੀਰਤਨ ਕਰਦੇ ਹਾਂ, ਇਹਦੇ ਨਾਲ ਦੁਨੀਆਂ ਦਾ ਭਲਾ ਹੁੰਦਾ, ਧਰਤੀ ਦਾ ਭਲਾ ਹੋ ਜਾਂਦਾ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿ